ਸਤਿਗੁਰੂ ਜੀ ਦੀ ਸਾਜੀ ਨਵਾਜ ਜੀ, ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਉਹਨਾਂ ਦੇ ਦਸੇ ਸਰੂਪ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾਲਤਾ ਹੋਈ ਹੈ। ਕਲਗੀਧਰ ਪਾਤਸ਼ਾਹ ਜੋ ਜੀ ਪ੍ਰੀਤਮ ਜੀ ਦਾ ਅਵਤਾਰ ਦਿਹਾੜਾ ਮਨਾਉਂਦਿਆਂ ਹੋਇਆਂ ਗੁਰਦੁਆਰਾ ਗੁਰੂ ਨਾਨਕ ਵਿਲਨ ਹਾਲ ਵਿਖੇ ਦਸਮ ਦੇ ਸਹਿਜ ਪਾਠ ਗੁਰਮੁਖਾਂ ਨੇ ਕੀਤੇ ਸਨ, ਉਹਨਾਂ ਦੇ ਸਤਸੰਗ ਜੀ ਅੱਜ ਭੋਗ ਪਏ ਹਨ। ਸਤਿਕਾਰਯੋਗ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਮੁਖੀ ਦਮਦਮੀ ਟਕਸਾਲ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਕੁਝ ਕੁ ਸਤਸੰਗ ਜੀ ਹੁਕਮ ਹੋਇਆ ਕਿ ਆਪਾਂ ਦਸਮ ਦੀਆਂ ਵਿਚਾਰਾਂ ਕਰੀਏ, ਕਿਉਂਕਿ ਸਹਿਜ ਪਾਠ ਦੇ ਭੋਗ ਪਏ ਨੇ ਬਹੁਤ ਅੱਜ ਕੱਲ੍ਹ ਸਤਸੰਗ ਜੀ, ਕਿੰਤੂ ਪ੍ਰੰਤੂ ਦਸਮ ਗ੍ਰੰਥ ਨੂੰ ਲੈ ਕੇ ਕੀਤਾ ਜਾ ਰਿਹਾ ਸਾਰੀ ਕੌਮ ਵਿੱਚ। ਦਸਵੇਂ ਪਾਤਸ਼ਾਹ ਜੀ ਦੀ ਸਤਸੰਗ ਜੀ ਇਹ ਬਾਣੀ ਜੇ ਚੰਗੀ ਤਰ੍ਹਾਂ ਇਹਦੀ ਵਿਚਾਰ ਕੀਤੀ ਜਾਵੇਗੀ ਤੇ ਤਿੰਨ ਤਰ੍ਹਾਂ ਦੇ ਸਿਧਾਂਤ ਆਪਾਂ ਨੂੰ ਸਤਸੰਗ ਜੀ ਇਹਦੇ ਚੋਂ ਮਿਲਣਗੇ। ਮੇਰੀ ਕਹੀ ਹੋਈ ਗੱਲ ਨੂੰ ਉਲਟੇ ਅਰਥਾਂ ਚ ਨਾ ਲੈ ਕੇ ਜਾਣਾ, ਕਿਉਂਕਿ ਮੈਂ ਸੀਮਿਤ ਸਮੇਂ ਵਿੱਚ ਕੁਝ ਕੁ ਸਤਸੰਗ ਜੀ ਬਚਨ ਸਾਂਝੇ ਕਰਨੇ ਚਾਹੁੰਦਾ। ਕੁਝ ਬਾਣੀ ਤਾਂ ਦਸਮ ਗ੍ਰੰਥ ਵਿੱਚ ਸਤਸੰਗ ਜੀ ਉਹ ਹੈ ਸਿਧਾਂਤਕ ਬਾਣੀ, ਜਾਪ ਸਾਹਿਬ ਸਵਈਏ, ਚੌਪੀ ਸਾਹਿਬ ਅਕਾਲ ਉਸਤਤ ਆਦਿਕ, ਜਿਹੜੀ ਪੜ੍ਹ ਕੇ ਸਤਸੰਗ ਜੀ ਤਿੰਨ ਬਾਣੀਆਂ ਉਹਦੇ ਵਿੱਚੋਂ ਤੇ ਆਪਾਂ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਾਂ। ਦੂਸਰੇ ਨੰਬਰ ਤੇ ਆਉਂਦੀ ਸਤਸੰਗ ਜੀ ਦਸਮ ਗ੍ਰੰਥ ਦੀ ਉਹ ਬਾਣੀ ਜਿਹੜੀ ਧਰਮ ਯੋਧਾ ਚਾਹ ਪੈਦਾ ਕਰਨ ਵਾਸਤੇ ਮਹਾਰਾਜ ਜੀ ਨੇ ਉਚਾਰਨ ਕੀਤੀ ਤੇ ਸਤਿਗੁਰਾਂ ਬਚਨ ਕੀਤੇ ਨੇ, ਦਸਮ ਕਥਾ ਭਗਵਤ ਕੀ ਭਾਖਿਆ ਕਰੀ ਬਣਾਏ, ਅਵਰ ਵਾਸਨਾ ਨਹੀਂ ਪ੍ਰਭ ਧਰਮ ਯੁੱਧ ਕਹਿ ਚਾਏ। ਇਹ ਸਿਰਫ ਧਰਮ ਯੋਧਾ ਚਾਹ ਪੈਦਾ ਕਰਨ ਵਾਸਤੇ ਹੈ, ਮੈਦਾਨੇ ਜੰਗ ਵਿੱਚ ਜੂਝਣ ਵਾਸਤੇ। ਤੇ ਤੀਸਰੀ ਅਸਾ ਸਿਖਿਆਣ ਜਿਸ ਉੱਤੇ ਬਹੁਤਾ ਜ਼ਿਆਦਾ ਇਹ ਕੰਟਰੋਵਰਸੀ ਚੱਲਦੀ ਅੱਜ ਕੱਲ੍ਹ, ਉਹ ਆ ਦੁਨੀਆਂ ਦੇ ਰੰਗ ਤਮਾਸ਼ਿਆਂ ਤੋਂ ਬਚਣ ਵਾਸਤੇ ਸਤਸੰਗ ਜੀ ਜਿਹੜੀ ਸੇਧ ਮਹਾਰਾਜ ਜੀ ਨੇ ਦਿੱਤੀ ਹੈ। ਬਹੁਤਾ ਜ਼ਿਆਦਾ ਰੌਲਾ ਰੱਪਾ ਸਤਸੰਗ ਜੀ ਅਖਬਾਰ ਦੀਆਂ ਟੂਕਾਂ ਪੜ੍ਹ ਕੇ ਅਸਲ ਵਿੱਚ ਪੈ ਜਾਂਦਾ, ਜੇ ਪੜ੍ਹੀ ਜਾਏ ਤੇ ਪਹਿਲੇ ਜਿਹੜੇ 20 ਚਰਿੱਤਰ ਨੇ ਜਦੋਂ ਪੜ੍ਹ ਲਏ ਜਾਣਗੇ ਪਤਾ ਲੱਗ ਜਾਂਦਾ ਵੀ ਸਾਰਾ ਵਿਸ਼ਾ ਜਿਹੜਾ ਹੈ ਚਰਿੱਤਰੋਪਖਿਆਨ ਦਾ ਕਿਸ ਪਾਸੇ ਜਾਂਦਾ। ਫਿਰ ਕੋਈ ਸਤਸੰਗ ਜੀ ਝਗੜੇ ਵਾਲੀ ਗੱਲ ਹੀ ਨਹੀਂ, ਝਗੜਾ ਉਵੇਂ ਕਰਨਾ ਵੀ ਨਹੀਂ ਚਾਹੀਦਾ। ਜੇ ਕਦੀ ਮਨ 'ਚ ਸ਼ੰਕਾ ਪੈ ਵੀ ਜਾਏ ਕੋਈ ਕਿਸੇ ਤਰ੍ਹਾਂ ਦਾ ਵਿਚਾਰ ਹੈ ਤੇ ਗੁਰਸਿੱਖਾਂ ਨੂੰ ਬੈਠ ਕੇ ਵਿਚਾਰ ਕਰਨ ਲਈ ਮਹਾਰਾਜ ਸਾਹਿਬ ਜੀ ਨੇ ਸਤਸੰਗ ਜੀ ਵਿਧਾਨ ਦਿੱਤਾ। ਕੋਈ ਬਹਿਸ ਕਰਨੀ ਜਾਂ ਹੋਰ ਤਰ੍ਹਾਂ ਦੇ ਭੈੜੇ ਭੜੇ ਲਫ਼ਜ਼ ਇੱਕ ਦੂਜੇ ਵਾਸਤੇ ਵਰਤਣੇ ਸਤਸੰਗ ਜੀ, ਅਸਭਿਅਕ ਲਫ਼ਜ਼ਾਂ ਦੇ ਨਾਲ ਕਿਸੇ ਦੀ ਹੇਠੀ ਕਰਨ ਪੈਣਾ, ਇਹ ਸੋਭਾ ਨਹੀਂ ਦਿੰਦਾ ਆਪਾਂ ਨੂੰ ਗੁਰਸਿੱਖਾਂ ਨੂੰ। ਫਿਰ ਇਹ ਕੋਈ ਅੱਜ ਦੀ ਗੱਲ ਨਹੀਂ ਚੱਲੀ ਵੀ ਦਸਮ ਗ੍ਰੰਥ ਦੀ ਬਾਣੀ ਚੱਲਦੀ ਆ ਪੜ੍ਹਦੇ ਆ। ਦਸਮ ਗ੍ਰੰਥ ਦੀ ਬਾਣੀ ਤੋਂ ਬਿਨਾਂ ਜਿਹੜੇ ਤਾਂ ਗੁਰੂ ਦੇ ਅੰਮ੍ਰਿਤ ਨੂੰ ਤਿਆਰ ਕਰਨ ਵਾਲੇ ਉਹ ਦੱਸਣਗੇ ਵੀ ਅੰਮ੍ਰਿਤ ਦਾ ਬਾਟਾ ਕਿਵੇਂ ਤਿਆਰ ਹੋ ਜਾਏਗਾ, ਉਹ ਦੱਸਣਗੇ ਸਿੱਖ ਦਾ ਨਿਤਨੇਮ ਕਿਵੇਂ ਪੂਰਾ ਹੋਵੇਗਾ ਦਸਮ ਦੀ ਬਾਣੀ ਤੋਂ ਬਿਨਾਂ। ਰੋਜ਼ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਰ ਥਾਂ ਤੇ ਅਰਦਾਸ ਹੁੰਦੀ, ਕੋਈ ਇਹ ਦੱਸੇਗਾ ਵੀ ਅਰਦਾਸ ਦਸਮ ਤੋਂ ਬਿਨਾਂ ਕਿਵੇਂ ਹੋ ਜਾਏਗੀ? ਬਹੁਤ ਸਾਰੀਆਂ ਸੰਗਤਾਂ ਨੂੰ ਸ਼ਾਇਦ ਸਤਸੰਗ ਜੀ ਨਹੀਂ ਪਤਾ ਹੋਵੇਗਾ ਵੀ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰੀਏ, ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤੇ ਤਿੰਨ ਦਸਮ ਗ੍ਰੰਥ ਚੋਂ ਪੜ੍ਹੀ ਦੀਆਂ। ਸਿੱਖ ਦਾ ਨਿਤਨੇਮ ਸਵੇਰ ਦਾ ਵੀ ਪੰਜਾਂ ਬਾਣੀਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜ੍ਹਨ ਦੇ ਨਾਲ ਹੀ ਸੰਪੂਰਨ ਹੁੰਦਾ ਤੇ ਸ਼ਾਮ ਦੀ ਰਹਿ ਰਾਸ ਵੀ, ਸ਼ਾਮ ਦਾ ਨਿਤਨੇਮ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਸਿੱਖ ਦਾ ਨਿਤਨੇਮ ਸੰਪੂਰਨ ਹੁੰਦਾ। ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਨਹੀਂ ਸਤਸੰਗ ਜੀ, ਆਪਾਂ ਜਿਹੜੀ ਰੋਜ਼ ਕਰਦੇ ਹਾਂ ਮਹਾਰਾਜ ਜੀ ਦੇ ਅੱਗੇ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਦਸਮ ਗ੍ਰੰਥ ਵਿੱਚ ਸ਼ਾਇਦ ਬਹੁਤਿਆਂ ਨੂੰ ਨਾਂ ਪਤਾ ਹੋਵੇਗਾ। ਫਿਰ ਦਸਮ ਗ੍ਰੰਥ ਉੱਤੇ ਸਤਸੰਗ ਜੀ ਜਿਹੜਾ ਇਹ ਕੋਈ ਨਾ ਤਾਂ ਦਸਮ ਗ੍ਰੰਥ ਦੀ ਬਾਣੀ ਪੜ੍ਹਨ ਦਾ ਵਿਧਾਨ ਅੱਜ ਤੋਂ ਸ਼ੁਰੂ ਹੋਇਆ ਤੇ ਨਾ ਸਤਸੰਗ ਜੀ ਇਹ ਰੌਲੇ ਰੱਪੇ ਵਾਲੇ ਕੋਈ ਅੱਜ ਤੋਂ ਸ਼ੁਰੂ ਹੋਇਆ। ਚਲੋ ਅੱਜ ਦਸਮ ਗ੍ਰੰਥ ਤੇ ਆ, ਕਦੀ ਕਿਤੇ ਹੁੰਦਾ, ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ, ਕਦੀ ਕਿਤੇ ਇਹਦਾ ਚੱਲਦਾ ਰਹਿੰਦਾ ਕੰਮ, ਪਰ ਬੈਠ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ। ਮੈਂ ਇਸ ਮਤ ਦਾ ਧਾਰਨੀ ਆ। ਭਾਈ ਚਰਨ ਸਿੰਘ ਜੀ ਨੇ ਆਖਿਆ ਸੀ, ਡਾਕਟਰ ਹਰਭਜਨ ਸਿੰਘ ਜੀ ਦੀ ਆ ਜਿਹੜੀ ਸਤਸੰਗ ਜੀ ਬੁੱਕ ਰਿਲੀਜ਼ ਕੀਤੀ ਹੈ, ਉਹ ਪੰਜਾਬੀ ਯੂਨੀਵਰਸਿਟੀ ਚ ਨੇ ਇਸ ਵੇਲੇ, ਉਹਨਾਂ ਦੇ ਨਾਲ ਨੇ ਡਾਕਟਰ ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੂ, ਜਿਨ੍ਹਾਂ ਨੇ ਇਹਦਾ ਮੁੱਖਬੰਧ ਲਿਖਿਆ ਸਤਸੰਗਤ ਜੀ। ਉਹਨਾਂ ਇਹ ਗੱਲ ਕਹੀ ਆ ਵੀ ਕਿਤੇ ਵੀ ਕੋਈ ਵਿਦਵਾਨ ਗੁਰਮੁਖਾਂ ਵਾਂਗ ਬੈਠ ਕੇ ਸਾਡੇ ਨਾਲ ਜਿੱਥੇ ਮਰਜ਼ੀ ਵਿਚਾਰ ਕਰੇ, ਅਸੀਂ ਉਹਦੇ ਸਵਾਲ ਦਾ ਜਵਾਬ ਬਾਦਲੀਲ ਨਾ ਦੇ ਸਕੀਏ ਤੇ ਅਸੀਂ ਝੂਠੇ ਹਾਂ। ਇੱਕ ਬਹੁਤ ਕਮਾਲ ਦੀ ਗੱਲ ਇਸ ਕਿਤਾਬ ਤੁਸੀਂ ਲੈ ਕੇ ਪੜ੍ਹਨੀ ਸਾਰਿਆਂ ਨੇ, ਮੈਂ ਬੇਨਤੀ ਕਰਾਂਗਾ, ਬਹੁਤ ਸਾਰੇ ਸ਼ੰਕਿਆਂ ਦੀ ਨਿਵਿਰਤੀ ਹੋ ਜਾਏਗੀ। ਬਹੁਤ ਹੀ ਕਮਾਲ ਦੀ ਗੱਲ ਉਹਨਾਂ ਨੇ ਚਰਿੱਤਰੋਪਖਿਆਨ ਤੇ, ਕਿਉਂਕਿ ਕੁਝ ਲੋਕਾਂ ਨੇ ਸਤਸੰਗ ਜੀ ਉਹਨਾਂ ਨੂੰ ਇੱਕ ਪੇਪਰ ਵਿੱਚ ਚਿੱਠੀਆਂ ਲਿਖੀਆਂ ਸਨ ਤੇ ਉਹਨਾਂ ਦਾ ਉਹਨਾਂ ਨੇ ਉਹ ਚਿੱਠੀਆਂ ਵੀ ਦਿੱਤੀਆਂ ਨੇ ਗੁਰਮੁਖਾਂ ਨੇ, ਤੇ ਉਹਨਾਂ ਚਿੱਠੀਆਂ ਦਾ ਜਵਾਬ ਵੀ ਦਿੱਤਾ ਹੈ, ਤੁਸੀਂ ਪੜ੍ਹ ਲਓਗੇ ਤੇ ਬਹੁਤ ਸਾਰੇ 98% ਸ਼ੰਕੇ ਤੁਹਾਡੇ ਨਿਵਰਤ ਹੋ ਜਾਣਗੇ ਉਹਦੇ ਵਿੱਚੋਂ। ਫਿਰ ਕਹਿੰਦੇ ਜੀ ਇਹ ਮਿੱਥ ਆ ਜੀ, ਮਿੱਥ ਦਾ ਗੁਰੂ ਸਾਹਿਬ ਨਾਲ ਕੀ ਸੰਬੰਧ? ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗੁਰਮੁਖਾਂ ਦੇ ਸਾਰੇ ਵਿਦਵਾਨ ਨੇ ਪੜ੍ਹੇ ਲਿਖੇ ਨੇ, ਜਿਸ ਧਰਮ ਕੋਲ ਸਾਧ ਸੰਗਤ ਜੀ ਆਪਣੀ ਨਿੱਗਰ ਮਿੱਥ ਨਹੀਂ ਹੁੰਦੀ, ਨਾ ਉਹਦਾ ਸਰੂਪ ਕਾਇਮ ਰਹਿੰਦਾ ਜੇ ਤੇ ਨਾ ਉਹਦੀ ਪਰੰਪਰਾ, ਚੇਤੇ ਰੱਖ ਲੈਣੀ ਗੱਲ। ਜਿਹੜੇ ਧਰਮ ਕੋਲ ਵੀ ਆਪਣੀ ਨਿੱਗਰ ਮਿੱਥ ਨਹੀਂ, ਉਹਦਾ ਨਾ ਬਹੁਤੀ ਦੇਰ ਕਦੀ ਸਰੂਪ ਕਾਇਮ ਰਿਹਾ ਤੇ ਨਾ ਸਾਧ ਸੰਗਤ ਜੀ ਉਹਦੀ ਪਰੰਪਰਾ ਕਾਇਮ ਰਹਿਣੀ, ਤੇ ਸਿੱਖ ਧਰਮ ਆਪਣੇ ਸਰੂਪ ਕਰਕੇ ਪਛਾਣਿਆ ਜਾਂਦਾ, ਸਿੱਖ ਸਰੂਪ ਕਰਕੇ ਪਛਾਣਿਆ ਜਾਂਦਾ, ਸਿੱਖ ਆਪਣੀ ਪਰੰਪਰਾ ਕਰਕੇ ਵਿਲੱਖਣ ਤੇ ਨਿਆਰਾ ਸਾਰਿਆਂ ਤੋਂ। ਜੇ ਆਪਣੀ ਮਿੱਥ ਨਾ ਹੋਵੇ ਤੇ ਸਿੱਖ ਦਾ ਸਾਧ ਸੰਗਤ ਜੀ ਉਹ ਸਰੂਪ ਕਿਹੜੇ ਪਾਸੇ ਜਾਵੇਗਾ? ਜਿਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਭਈ ਅੰਮ੍ਰਿਤ ਛਕਾਉਣ ਵਰਗੀ ਘਟਨਾ ਵਾਪਰੀ ਕੋਈ ਨੀ ਦੁਨੀਆਂ ਤੇ, ਇਹਦਾ ਅਰਥ ਹੈ ਵੀ ਉਹਨਾਂ ਨੂੰ ਸਾਧ ਸੰਗਤ ਜੀ ਦਸਮ ਗ੍ਰੰਥ ਨਾਲ ਨਹੀਂ ਕੋਈ ਉਹਨਾਂ ਦਾ ਵਿਰੋਧ ਵਿਚਾਰਿਆਂ ਦਾ, ਉਹਨਾਂ ਦਾ ਵਿਰੋਧ ਤੁਹਾਡੀਆਂ ਪੱਗਾਂ ਤੇ ਕਿਰਪਾਨਾਂ ਕਕਾਰਾਂ ਨਾਲ ਹੈ, ਉਹਨਾਂ ਦਾ ਦਸਮ ਨਾਲ ਨਹੀਂ। ਇੱਕ ਗੱਲ ਉਸੇ ਬੁੱਕ ਚ ਲਿਖੀ, ਇੱਕ ਹੋਰ ਦਵਿੰਦਰ ਸਿੰਘ ਜੀ ਨੇ ਗੁਰਮੁਖ ਟੋਰਾਂਟੋ ਤੋਂ ਉਹਨਾਂ ਨੇ ਬੁੱਕ ਲਿਖੀ ਹੈ, ਤੁਸੀਂ ਯਤਨ ਕਰੋਗੇ ਬਹੁਤ ਲਿਟਰੇਚਰ ਮਿਲ ਜਾਵੇਗਾ ਪੜ੍ਹਨ ਲਈ। ਉਹਨਾਂ ਆਖਿਆ ਗੁਰਮੁਖੋ ਦੋ ਇਹੋ ਜਿਹੀਆਂ ਧਿਰਾਂ ਮੈਂ ਅੱਖੀਂ ਦੇਖੀਆਂ ਉਹਨਾਂ ਦੀ, ਉਹ ਸਰਦਾਰ ਦਵਿੰਦਰ ਸਿੰਘ ਜੀ ਦੀ, ਉਹ ਵੀ ਪਈ ਇੱਥੇ ਬੁੱਕ ਸਾਧ ਸੰਗਤ ਜੀ ਹੁਣੇ ਆਈ ਛਾਪ ਕੇ, ਉਹ ਕਹਿੰਦੇ ਨੇ ਮੈਂ ਦੋ ਧਿਰਾਂ ਐਸੀਆਂ ਦੇਖੀਆਂ ਨੇ ਜਿਨ੍ਹਾਂ ਨੇ ਦਸਮ ਗ੍ਰੰਥ ਦੇ ਦਰਸ਼ਨ ਤਾਂ ਕਦੀ ਨਹੀਂ ਕੀਤੇ ਪਰ ਉਹਨਾਂ ਦੀ ਈਰਖਾ ਰੱਜ ਕੇ ਦਮਦਮੀ ਟਕਸਾਲ ਨਾਲ ਹੈ ਤੇ ਟਕਸਾਲ ਨਾਲ ਈਰਖਾ ਕੱਢਣ ਕਰਕੇ ਉਹ ਦਸਮ ਗ੍ਰੰਥ ਨੂੰ ਵਿੱਚ ਮੁੱਦਾ ਬਣਾ ਲੈਂਦੇ। ਹੋ ਸਕਦਾ ਕਿਸੇ ਕਾਰਨ ਕਰਕੇ ਹੋਵੇ ਸਾਧ ਸੰਗਤ ਜੀ, ਪਰ ਗੁਰੂ ਕੀ ਬਾਣੀ ਉੱਤੇ ਕਿੰਤੂ ਮੰਨ ਲਓ ਅੱਜ ਮੇਰੀ ਸਮਝ ਚ ਗੱਲ ਨਹੀਂ ਆਉਂਦੀ ਤੇ ਕੱਲ ਆ ਸਕਦੀ ਹੈ, ਜੇ ਭੱਦੇ ਲਫ਼ਜ਼ ਵਰਤਾਂਗੇ ਤੇ ਆਪਾਂ ਨੂੰ ਸੋਭਾ ਨਹੀਂ ਦਿੰਦੇ, ਵਿਚਾਰ ਜਦੋਂ ਮਰਜ਼ੀ ਕਰ ਸਕਦੇ ਹਾਂ। ਉਹ ਡਾਕਟਰ ਹਰਭਜਨ ਸਿੰਘ ਹਰਪਾਲ ਸਿੰਘ ਪੰਨੂ ਹੋਰਾਂ ਨੇ ਉਹਨਾਂ ਵੀ ਆਖਿਆ, ਜਿਹੜਾ ਅੰਮ੍ਰਿਤਸਰ ਸਮਾਗਮ ਹੋਇਆ ਸੀ ਸਾਧ ਸੰਗਤ ਜੀ, ਹੁਣ ਪਿਛਲੇ ਦਿਨਾਂ ਵਿੱਚ ਇੱਕ ਮਹੀਨੇ ਦੀ ਮੋਹਰਤ ਆਪ ਜੀ ਨੂੰ ਗੁਰਮੁਖ ਪੜ੍ਹ ਕੇ ਸੁਣਾਉਣਗੇ, ਉਹਨਾਂ ਨੇ ਵੀ ਦਿੱਤੀ ਹੈ। ਜਦੋਂ ਵਿਚਾਰ ਲਈ ਦਰਵਾਜ਼ੇ ਖੁੱਲ੍ਹੇ ਆ ਫਿਰ ਝਗੜੇ ਦੀ ਕੀ ਲੋੜ, ਫਿਰ ਬਹਿਸ ਕਰਨ ਦੀ ਕੀ ਜ਼ਰੂਰਤ ਹੈ? ਸਿਆਣਪ ਇਹ ਗੱਲ ਹੁੰਦੀ, ਗੁਰਮੁਖ ਬੈਸੋ ਸਫ਼ਾ ਵਿਛਾਏ, ਜੇ ਕੁਝ ਮਨਾਂ ਤੇ ਸ਼ੰਕੇ ਨੇ ਤੇ ਬਾ ਦਲੀਲ ਵਿਚਾਰ ਕੀਤੀ ਜਾ ਸਕਦੀ ਹੈ, ਕੋਈ ਲੜਾਈ ਦੀ ਲੋੜ ਨਹੀਂ, ਕੋਈ ਝਗੜੇ ਦੀ ਤਾਂ ਜ਼ਰੂਰਤ ਹੀ ਨਹੀਂ ਹੈ। ਫਿਰ ਹਰ ਬੰਦੇ ਦਾ ਸਾਧ ਸੰਗਤ ਜੀ ਕੋਈ ਨਾ ਕੋਈ ਆਈਡੀਅਲ ਹੁੰਦਾ, ਜਿੰਨੇ ਨੌਜਵਾਨ ਗੁਰਮੁਖ ਇੱਥੇ ਬੈਠੇ ਨੇ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਆਸ਼ਕ ਨੇ, ਆਸ਼ਕ ਇਹਨਾਂ ਨੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਪਰ ਅਸੀਂ ਕੀਤੇ ਆ, ਇਹਨਾਂ ਨੇ ਤਾਂ ਦਰਸ਼ਨ ਨਹੀਂ ਕੀਤੇ। ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਦਸਮ ਦੀ ਤਾਬਿਆ ਬੈਠ ਕੇ ਬਚਿੱਤਰ ਨਾਟਕ ਦੀ ਕਥਾ ਕਰਦਿਆਂ ਦੇਖਿਆ ਤੇ ਫਿਰ ਸਾਡੇ ਮਨ ਨੇ ਉਦੋਂ ਹੀ ਆਵਾਜ਼ ਦੇ ਦਿੱਤੀ ਵੀ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਸਮ ਦੀ ਤਾਬਿਆ ਬੈਠਣ ਕਰਕੇ ਨਰਕਾਂ ਨੂੰ ਚਲੇ ਜਾਣਗੇ ਤੇ ਫਿਰ ਅਸੀਂ ਵੀ ਚਲੇ ਜਾਵਾਂਗੇ, ਕੋਈ ਫਰਕ ਨਹੀਂ ਪੈਂਦਾ। ਕੋਈ ਨਾ ਕੋਈ ਸਾਧ ਸੰਗਤ ਜੀ ਆਖਿਰ ਪਿੱਛੇ ਕੋਈ ਕਾਰਨ ਵੀ ਹੋਣਾ ਚਾਹੀਦਾ ਹੈ। ਉਹ ਮਹਾਂਪੁਰਸ਼ ਆ, 20ਵੀਂ ਸਦੀ ਦੇ ਮਹਾਨ ਸਿੱਖ ਆਪਾਂ ਸਾਰੇ ਕਹੀ ਜਾਂਦੇ ਹਾਂ, ਜਿੰਦਾਬਾਦ ਦੇ ਨਾਰੇ ਵੀ ਉਹਨਾਂ ਦੇ ਨਾਂ ਦੇ ਲਾਉਂਦੇ ਹਾਂ ਤੇ ਫਿਰ ਇਹਦੇ ਉੱਤੇ ਆਪਾਂ ਨੂੰ ਕੋਈ ਪ੍ਰਮਾਣ ਚਾਹੀਦਾ? ਚਲੋ ਜੇਦ ਵੀ ਨਹੀਂ ਆਪਾਂ ਕਰਦੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਵਰਗਾ ਜੀਵਨ ਜੀ ਕੇ ਕੋਈ ਆਖ ਦੇਵੇ ਦਸਮ ਦੀ ਬਾਣੀ ਨਹੀਂ ਤੇ ਵਿਚਾਰ ਕਰ ਲਾਂਗੇ, ਉਵੇਂ ਵਿਚਾਰ ਹੁਣ ਵੀ ਕਰਾਂਗੇ, ਪਰ ਇੱਕ ਬੰਨੇ ਸੰਤ ਜਰਨੈਲ ਸਿੰਘ ਹੋਣੀ ਮਹਾਰਾਜ ਦੀ ਤਾਬਿਆ ਬਹਿ ਜਾਣ, ਗੁਰੂ ਗ੍ਰੰਥ ਸਾਹਿਬ ਜੀ ਆਦਿ ਗ੍ਰੰਥ ਦੀ ਵੀ ਕਥਾ ਕਰਨ ਤੇ ਨਾਲ ਲਾਗੇ ਦਸਮ ਗ੍ਰੰਥ ਹੋਣ, ਅੱਖਾਂ ਨਾਲ ਹਜ਼ਾਰਾਂ ਲੋਕਾਂ ਨੇ ਦੇਖਿਆ ਹੋਵੇ ਤੇ ਫਿਰ ਹੋਰ ਆਪਾਂ ਪ੍ਰਮਾਣ ਕਿਤੋਂ ਲਵਾਂਗੇ? ਇਹਦਾ ਅਰਥ ਹੈ ਵੀ ਫਿਰ ਸਾਡਾ ਆਪਣੇ ਮਨ ਨਹੀਂ ਕਿਤੇ ਟਿਕਦਾ। ਜੇ ਸੰਤ ਜਰਨੈਲ ਸਿੰਘ ਹੋਣਾ ਨੂੰ ਤਾਬਿਆ ਬੈਠੇ ਦੇਖ ਕੇ ਅਸੀਂ ਅੱਜ ਇਧਰੋਂ ਡਾਵਾਂਡੋਲ ਹੈ, ਕੱਲ ਨੂੰ 2-4 ਚੰਗੇ ਪ੍ਰਮਾਣ ਤੇਜ਼ ਬੁੱਧੀ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਤੇ ਲੈ ਆਵੇਗਾ, ਫਿਰ ਉਧਰੋਂ ਡਾਵਾਂਡੋਲ ਹੋ ਜਾਵਾਂਗੇ, ਫਿਰ ਸਿੱਖ ਦੇ ਕੋਲੇ ਰਿਹਾ ਕੀ? ਦੱਸੋ। ਇਸ ਲਈ ਬੇਨਤੀ ਤੇ ਇਹ ਹੈ ਵੀ ਜਿੰਨੀ ਦੇਰ ਆਪਣੇ ਕੋਲ ਮਿੱਥ ਨਹੀਂ, ਦਸਮ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਇੱਕ ਨਿੱਗਰ ਮਿੱਥ ਦਿੱਤੀ ਹੈ, ਕਿਵੇਂ? ਮੈਂ ਉਹ 2 ਬੇਨਤੀਆਂ ਕਰਨੀਆਂ ਸਾਧ ਸੰਗਤ ਜੀ ਆਪਣੇ ਰਹਿੰਦੇ ਸਮੇਂ ਚ। ਉਹਦੇ ਵਿੱਚ ਮਹਾਰਾਜ ਜੀ ਨੇ ਇੱਕ ਖੜਗ ਸਿੰਘ ਦੇ ਯੁੱਧ ਦਾ ਜ਼ਿਕਰ ਕੀਤਾ, ਤੁਸੀਂ ਪੜ੍ਹਿਓ ਸਮਾਂ ਮਿਲੇ ਤੇ, ਕਿਉਂਕਿ ਮੈਂ ਬੇਨਤੀ ਕੀਤੀ, ਬਹੁਤਿਆਂ ਨੇ ਤਾਂ ਅਖਬਾਰ ਦੀਆਂ ਟੂਕਾਂ ਤੇ ਲੜਾਈ ਪਾਈ ਹੈ, ਪੜ੍ਹਨਾ ਤਾਂ ਆਪਾਂ ਨੂੰ ਜਾਇਜ਼ ਹੀ ਨਹੀਂ ਸਮਝਿਆ ਸ਼ਾਇਦ। ਉਹਦੇ ਚ ਮਹਾਰਾਜ ਨੇ ਆਖਿਆ ਵੀ ਖੜਗ ਸਿੰਘ ਦਾ ਕ੍ਰਿਸ਼ਨ ਜੀ ਨਾਲ ਕਈ ਵਾਰ ਜੰਗ ਹੋਇਆ ਤੇ ਹਰ ਵਾਰੀ ਖੜਗ ਸਿੰਘ ਜਿੱਤਿਆ। ਖੜਗ ਸਿੰਘ ਨੂੰ ਸਮਝਾਉਣ ਵਾਸਤੇ ਵੀ ਤੂੰ ਕ੍ਰਿਸ਼ਨ ਜੀ ਨਾਲ ਜੰਗ ਨਾ ਕਰ, ਬ੍ਰਹਮਾ ਆਇਆ, ਵਿਸ਼ਨੂੰ ਆਇਆ, ਕਈ ਉਹਨਾਂ ਨੂੰ ਉਹ ਨਹੀਂ ਮੰਨਿਆ, ਪਰ ਸੂਰਮਾ ਸੀ ਨਾ ਮੰਨਿਆ। ਅਖੀਰ ਕਹਿੰਦੇ ਨੇ ਉਹਨੂੰ ਗੱਲਾਂ ਵਿੱਚ ਲਾ ਕੇ ਉਹਦਾ ਧਿਆਨ ਦੂਜੇ ਬੰਨੇ ਕਰਕੇ ਤੇ ਸਾਧ ਸੰਗਤ ਜੀ ਖੜਗ ਸਿੰਘ ਦਾ ਸਿਰ ਲਾ ਦਿੱਤਾ ਗਿਆ। ਜਦੋਂ ਸੂਰਮੇ ਦਾ ਸਿਰ ਲੱਥਾ, ਕ੍ਰਿਸ਼ਨ ਜੀ ਦੀਆਂ ਫੌਜਾਂ ਨੇ ਕ੍ਰਿਸ਼ਨ ਜੀ ਦੀ ਜੈ ਜੈਕਾਰ ਕੀਤੀ ਤੇ ਕਹਿੰਦੇ ਨੇ ਵੀ ਉਹ ਲੱਥਾ ਹੋਇਆ ਖੜਗ ਸਿੰਘ ਦਾ ਸਿਰ ਕ੍ਰਿਸ਼ਨ ਜੀ ਦੀ ਛਾਤੀ ਚ ਵੱਜਾ ਤੇ ਆਖਿਆ ਧੋਖੇ ਨਾਲ ਸਿਰ ਲਾ ਕੇ ਆਪਣੀ ਜੈ ਜੈਕਾਰ ਕਰਾਉਣੀ, ਸੂਰਮਿਆਂ ਦਾ ਕੰਮ ਨਹੀਂ। ਉੱਥੇ ਚਲੋ ਮੈਂ ਮੰਨਦਾ ਵੀ ਇਹ ਮਿੱਥ ਆ, ਆਪਾਂ ਮੰਨ ਲੈਂਦੇ ਹਾਂ ਵੀ ਉੱਥੇ ਮਿੱਥ, ਪਰ ਖਾਲਸਾ ਜਿਹੜਾ ਕਲਗੀਧਰ ਪਾਤਸ਼ਾਹ ਨੇ ਸਾਜਿਆ, ਉਸ ਮਿੱਥ ਨੂੰ ਖਾਲਸਾ ਸੱਚ ਕਰਕੇ ਵਿਖਾਉਂਦਾ। ਵਿਖਾਇਆ ਨੀ, ਕਲਗੀਧਰ ਪਾਤਸ਼ਾਹ ਜੀ ਨੇ ਪੰਜ ਸਿੰਘਾਂ ਦੇ ਸਿਰ ਮੰਗੇ ਲਾ ਕੇ ਆਪਣੀ ਆਤਮਕ ਕਲਾ ਨਾਲ ਸਾਧ ਸੰਗਤ ਜੀ ਸੁਰਜੀਤ ਕੀਤੇ, ਮਿੱਥ ਸੱਚੀ ਨੀ ਕੀਤੀ। ਮਿੱਥ ਆਸਰਾ ਤੁਰਨ ਵਾਸਤੇ ਰਸਤਾ, ਪਰ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਸਾਰਾ ਸੱਚ ਕਰਕੇ ਵਿਖਾਤਾ। ਉੱਥੇ ਖੜਕ ਸਿੰਘ ਦਾ ਸਿਰ ਲੱਥਾ ਤੇ ਮੁੜਕੇ ਸਿਰ ਦਾ ਬੁਰਕ ਕੇ ਵੱਜਣਾ ਮੈਂ ਮੰਨ ਲਾਂਗਾ ਮਿੱਥ। ਬਾਬਾ ਦੀਪ ਸਿੰਘ ਜੀ ਦੇ ਸੀਸ ਨੂੰ ਕੀ ਆਖੋਗੇ, ਸੱਚ ਨੀ ਕਰਕੇ ਵਿਖਾਇਆ ਮਹਾਰਾਜ ਦੇ ਸੂਰਮਿਆਂ ਨੇ? ਇਹ ਮਿੱਥੇ ਸਾਧ ਸੰਗਤ ਜੀ ਉੱਥੇ। ਫਿਰ ਉੱਥੇ ਅੱਗੇ ਗੱਲ ਆ ਜਾਏਗੀ ਚਰਿੱਤਰ ਉਪਖਿਆਨ ਦੀ। ਚਲੋ ਬਹੁਤ ਕੁਝ ਲਿਖਿਆ ਗਿਆ, ਜੇ ਲਿਖਿਆ ਵੀ ਜਾਣਾ ਬਹੁਤ ਕੁਝ ਸ਼ਾਇਦ ਤੁਹਾਨੂੰ ਇੱਥੋਂ ਤੱਕ ਵੀ ਹੁਣ ਤਾਂ ਗਾਲਾਂ ਤੇ ਹੀ ਉੱਤਰ ਆਏ ਸਾਧ ਸੰਗਤ ਜੀ ਬਹੁਤ ਸਾਰੇ ਗੁਰਮੁਖ। ਸੁਹਿਰਦ ਲਫ਼ਜ਼ਾਂ ਨਾਲ ਜੇ ਕਿਸੇ ਦੀ ਗੱਲ ਕੱਟਣੀ ਵੀ ਹੋਵੇ ਤੇ ਸਭਿਅਕ ਲਫ਼ਜ਼ਾਂ ਨਾਲ ਕੱਟੀ ਦੀ ਵੀ ਬੋਲਣ ਵਾਲਾ ਦਾਨਾ। ਕਿਸੇ ਸਿਆਣੇ ਨੇ ਆਖਿਆ ਸਾਧ ਸੰਗਤ ਜੀ ਮੂਰਖ ਮਿੱਤਰ ਨਾਲੋਂ ਤੇ ਦਾਨਾ ਦੁਸ਼ਮਣ ਕਿਤੇ ਚੰਗਾ ਹੁੰਦਾ। ਦਿਨਾਈ ਨੀ ਬੰਦੇ ਨੂੰ ਛੱਡਣੀ ਚਾਹੀਦੀ, ਧੀਰਜ ਨੀ ਛੱਡਣਾ ਚਾਹੀਦਾ। ਵਿਚਾਰ ਜਿੱਥੇ ਕੋਈ ਮਰਜ਼ੀ ਕਰੇ ਵਿਚਾਰ ਕੀਤੀ ਜਾ ਸਕਦੀ ਹੈ। ਚਿਰਤਰੋਪਖਿਆਨ ਤੇ ਸਾਧ ਸੰਗਤ ਜੀ ਰੌਲਾ ਪਿਆ। ਸਾਰੀਆਂ ਗੱਲਾਂ ਦਾ ਜਵਾਬ ਡਾਕਟਰ ਹਰਭਜਨ ਸਿੰਘ ਜੀ ਨੇ ਦਿੱਤਾ ਉਵੇਂ ਤੇ, ਪਰ ਮੇਰੇ ਕੋਲ ਸਮਾਂ ਥੋੜਾ। ਉੱਥੇ ਸਾਧ ਸੰਗਤ ਜੀ ਇਹ ਆਖਿਆ ਸੀ ਵੀ ਏਦਾਂ ਏਦਾਂ ਦੇ ਚਰਿੱਤਰ ਵੀ ਕੀਤੇ ਜਾਂਦੇ ਨੇ ਲੋਕਾਂ ਨੂੰ ਆਪਣੇ ਆਚਰਣ ਤੋਂ ਡੇਗਣ ਵਾਸਤੇ। ਕਹਿ ਦਿੱਤਾ ਚਰਿੱਤਰਾਂ ਚ ਤੁਸੀਂ ਬਚ ਸਕਦੇ ਜੇ, ਸਾਰੀਆਂ ਰਾਜਿਆਂ ਦੀਆਂ ਸਾਧ ਸੰਗਤ ਜੀ ਉਹ ਕਥਾਵਾਂ ਨੇ, ਪਰ ਸਿੱਖ ਸੂਰਮੇ ਦੇ ਸਾਹਮਣੇ ਉਹ ਤਾਂ ਮਿੱਥ ਸੀ, ਉੱਥੇ ਚਰਿੱਤਰ ਉਪਖਿਆਨ। ਪਰ ਜਦੋਂ 18,000 ਤੇ 30,000 ਛਡਾ ਕੇ ਬਾ ਇੱਜਤ ਉਹਨਾਂ ਨੂੰ ਖਾਲਸਾ ਪੰਥ ਉਹਨਾਂ ਦੇ ਘਰ ਛੱਡ ਕੇ ਆ, ਮਿੱਥ ਸੱਚ ਨੀ ਕਰਕੇ ਵਿਖਾਈ? ਕਲਗੀਧਰ ਪਾਤਸ਼ਾਹ ਜੀ ਨੇ ਦੱਸਿਆ ਨੀ ਵੀ ਇਸ ਮਿੱਥ ਨੂੰ ਖਾਲਸਾ ਸਾਧ ਸੰਗਤ ਜੀ ਆਪਣੇ ਜੀਵਨ ਚ ਜੀ ਕੇ ਵਿਖਾਲੇਗਾ। ਹੋ ਸਕਦਾ ਭਈ ਅਜੇ ਹੋਰ ਰੌਲਾ ਸਾਧ ਸੰਗਤ ਜੀ ਪਵੇ, ਬਹੁਤ ਕੁਝ ਇਹਦੇ ਤੇ ਕਿਹਾ ਸੁਣਿਆ ਜਾਵੇਗਾ। ਆਪੋ ਆਪਣੀ ਮਤ ਹੁੰਦੀ ਸਾਰਿਆਂ ਦੀ, ਆਪ ਆਪਣੀ ਬੁੱਧ ਹਜੇਤੀ ਬਰਨ ਭਿੰਨ ਭਿੰਨ ਤੋਂ ਤੇਤੀ। ਪਰ ਜਦੋਂ ਨਿਰਣੇ ਦੀ ਗੱਲ ਆ ਜਾਵੇ ਸਾਧ ਸੰਗਤ ਜੀ ਵੀ ਹੁਣ ਆਪਾਂ ਨਿਰਣਾ ਕਰਨਾ, ਕਿਉਂਕਿ ਦੁਬਧਾ ਵੱਧਦੀ ਜਾਏ ਵੱਧਦੀ ਜਾਏ, ਗੱਲ ਕਿਸੇ ਪਾਸੇ ਲੱਗੇ ਹੀ ਨਾ, ਕੰਫਿਊਜ਼ਨ ਹੋ ਜਾਂਦੀ ਸੰਗਤ ਵਿੱਚ ਵੀ ਇਹ ਸੱਚੇ ਨੇ ਕਿ ਇਹ ਸੱਚੇ ਨੇ, ਪਤਾ ਨੀ ਸੱਚਾ ਕਿਹੜਾ। ਫਿਰ ਉਦੋਂ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦੇ ਜੀਵਨ ਵੱਲੇ ਦੇਖੀਦਾ ਜਿਨ੍ਹਾਂ ਦੇ ਕੋਲ ਗੁਰਬਾਣੀ ਤੇ ਕੁਰਬਾਨੀ ਦੋਵੇਂ ਚੀਜ਼ਾਂ ਹੋਣ, ਫਿਰ ਵੇਖੀਦਾ ਕਿਸੇ ਦੇ ਜੀਵਨ ਵੱਲੇ। ਜਦੋਂ ਨਾ ਹੀ ਦੁਬਧਾ ਵਿੱਚੋਂ ਨਿਕਲ ਸਕੇ, ਆਪਣੇ ਮਨ ਨਾ ਕਿਸੇ ਪਾਸੇ ਲੱਗ ਸਕੇ, ਫਿਰ ਸਾਧ ਸੰਗਤ ਜੀ ਦੇਖੀਦਾ ਹੁਣ ਕਿਸ ਦੇ ਜੀਵਨ ਵੱਲ ਦੇਖਿਆ ਜਾਏ। ਉਦੋਂ ਫਿਰ ਜਿਨ੍ਹਾਂ ਦੇ ਕੋਲ ਗੁਰਬਾਣੀ ਵੀ ਹੈ ਤੇ ਜਿਨ੍ਹਾਂ ਦੇ ਕੋਲ ਕੁਰਬਾਨੀ ਵੀ ਹੈ ਸਾਧ ਸੰਗਤ ਜੀ, ਉਦੋਂ ਆਪਾਂ ਉਹਦੇ ਵੱਲੇ ਵੇਖਾਂਗੇ। ਇਕੱਲੀਆਂ ਗੱਲਾਂ ਬਣਾ ਬਣਾ ਕੇ ਲੱਛੇਦਾਰ ਗੱਲਾਂ ਦੇ ਹਾਰ ਪਰੋ ਦੇਣ ਵਾਲਾ ਹੀ ਸਾਧ ਸੰਗਤ ਜੀ ਸਾਰਾ ਕੁਝ ਨਹੀਂ ਹੁੰਦਾ। ਚੰਗੀ ਗੱਲ ਹੈ ਵਿਦਿਆ ਮਹਾਰਾਜ ਸਾਰਿਆਂ ਨੂੰ ਬਖਸ਼ਣ, ਪਰ ਕੁਝ ਗੁਰਬਾਣੀ ਤੇ ਕੁਝ ਕੁਰਬਾਨੀ ਵੀ ਹੋਵੇ ਤੇ ਫਿਰ ਉਹਨੂੰ ਉਦੋਂ ਨਿਰਣਾ ਕਰ ਲਈਦਾ ਉਸਦੇ ਜੀਵਨ ਵੱਲ ਦੇਖ ਕੇ। ਪਰ ਹੁਣ ਤਾਂ ਏਦਾਂ ਦੀ ਗੱਲ ਹੋ ਗਈ ਸਾਧ ਸੰਗਤ ਜੀ, ਬਹੁਤ ਸਾਰੀਆਂ ਸੰਗਤਾਂ ਨੂੰ ਤਾਂ ਇਹ ਪਤਾ ਨੀ ਲੱਗਦਾ, ਜੇ ਮੈਂ ਬੇਨਤੀ ਕੀਤੀ ਵੀ ਇਹਨਾਂ ਵਿੱਚੋਂ ਸਹੀ ਕਿਹੜਾ ਦੋਵਾਂ ਧਿਰਾਂ ਚੋਂ। ਇੱਕ ਬੁੱਕ ਸਾਧ ਸੰਗਤ ਜੀ ਉਹ ਪਟਿਆਲੇ ਦੇ ਗੁਰਮੁਖ ਨੇ ਲਿਖੀ ਹੈ, ਉਹਨੇ ਇੱਕ ਬੜੀ ਸੋਹਣੀ ਗੱਲ ਲਿਖੀ ਉਹਦੇ ਵਿੱਚ। ਨਾ ਤਾਂ ਡਾਕਟਰ ਭਜਨ ਸਿੰਘ ਟਕਸਾਲ ਦੇ ਵਿਦਿਆਰਥੀ ਹੈ, ਨਾ ਦਵਿੰਦਰ ਸਿੰਘ ਤੇ ਨਾ ਸਾਧ ਸੰਗਤ ਜੀ ਉਹ ਕਸ਼ਮੀਰ ਸਿੰਘ ਜੀ। ਉਹ ਕਹਿੰਦਾ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ ਵੀ ਦਮਦਮੀ ਟਕਸਾਲ ਜਿਹੜੀ ਕਲਗੀਧਰ ਪਾਤਸ਼ਾਹ ਜੀ ਨੇ ਚਲਾਈ, ਜਿਸ ਦੀ ਡਿਊਟੀ ਸੀ ਸਿਧਾਂਤਾਂ ਤੇ ਪਹਿਰਾ ਦੇਣਾ, ਇਹਨੂੰ ਜਾਗ ਕਦੋਂ ਆਵੇਗੀ, ਇਹ ਕਿੰਨੀ ਕੁ ਦੇਰ ਸੁੱਤੀ ਰਹੇਗੀ ਟਕਸਾਲ। ਉਹਨੇ ਲਿਖਿਆ ਤੇ ਗੁੱਸੇ ਵਾਲੀ ਗੱਲ ਵੀ ਨਹੀਂ, ਉਹਨੇ ਲਿਖਿਆ ਉਹਨੂੰ ਜੋ ਅਨੁਭਵ ਹੋਇਆ। ਉਹਨੇ ਆਖਿਆ ਇੱਥੋਂ ਤੱਕ ਦਸਮ ਗ੍ਰੰਥ ਦਾ ਰੌਲਾ ਚੱਲ ਗਿਆ ਤੇ ਅਜੇ ਤੱਕ ਟਕਸਾਲ ਸੁੱਤੀ, ਗੁਰਮੁਖੋਂ ਆਉਂਦਾ ਮੈਂ ਬੇਨਤੀ ਕਰਦਾ ਇਹਨਾਂ ਉਦੋਂ ਜਾਗਣਾ ਖਰੋ ਜਦੋਂ ਪਾਣੀ ਸਿਰ ਤੋਂ ਲੰਘ ਗਿਆ। ਹੁਣ ਸੱਚ ਤੇ ਝੂਠ ਦੇ ਨਿਰਣੇ ਵਾਸਤੇ ਸਾਧ ਸੰਗਤ ਜੀ ਇਹ ਤੀਕਸ਼ਣ ਬੁੱਧੀ ਚਾਹੀਦੀ, ਸੂਖਮ ਮਤ। ਉਹਦੇ ਲਈ ਮੈਂ ਬੇਨਤੀ ਕੀਤੀ ਵੀ ਨਾਮ ਰਸੀਆਂ ਤੇ ਕੁਰਬਾਨੀ ਵਾਲਿਆਂ ਦੇ ਜੀਵਨ ਨੂੰ ਪ੍ਰਮਾਣ ਵਜੋਂ ਲੈਣਾ। ਇੱਕ ਵਿਸ਼ੇ ਤੋਂ ਬਾਹਰ ਜਾ ਕੇ ਇੱਕ ਮਿੰਟ ਦਾ ਪ੍ਰਮਾਣ ਮੈਨੂੰ ਚੇਤੇ ਆਇਆ। ਪਿੰਡ ਸਾਧ ਸੰਗਤ ਜੀ ਉੱਥੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਲੜਾਈ ਹੋ ਗਈ ਤੇ ਕਈ ਲੋਕਾਂ ਦੇ ਵੇਂਹਦਿਆਂ ਇੱਕ ਧਿਰ ਨੇ ਨਜਾਇਜ਼ ਪਿਸਤੌਲ ਨਾਲ ਫਾਇਰ ਕਰਤਾ। ਪੁਲਿਸ ਆ ਗਈ, ਜਦੋਂ ਪੁਲਿਸ ਆ ਗਈ ਪੁਲਿਸ ਨੇ ਦੋਵਾਂ ਧਿਰਾਂ ਦੇ ਬੰਦੇ ਫੜ ਲਏ। ਜਿਨ੍ਹਾਂ ਨੇ ਫਾਇਰ ਕੀਤਾ ਸੀ ਸਾਧ ਸੰਗਤ ਜੀ ਉਹਨਾਂ ਬਾਹਾਂ ਚੁੱਕ ਚੁੱਕ ਰੌਲਾ ਪਾਇਆ, ਉਹ ਕਹਿੰਦੇ ਸਾਨੂੰ ਤਾਂ ਮਾਰ ਹੀ ਦੇਣ ਲੱਗੇ ਸੀ ਜੀ, ਇਹਨਾਂ ਗੋਲੀ ਚਲਾਤੀ। ਉਹ ਲੋਕ ਬੜੇ ਹੈਰਾਨ, ਭਲਿਆ ਲੋਕਾਂ 100 ਬੰਦੇ ਨੇ ਦੇਖਿਆ ਗੋਲੀ, ਉਧਰੋਂ ਤਾਂ ਚੱਲੀ ਨੀ ਚਲਾਈ ਤੇ ਤੁਸਾਂ, ਪਰ ਰੌਲਾ ਸਭ ਤੋਂ ਵੱਧ ਉਹ ਪਾਉਣ। ਉਹ ਬੜਾ ਰੌਲਾ ਪਿਆ ਸਾਧ ਸੰਗਤ ਜੀ, ਦੋਵੇਂ ਧਿਰਾਂ ਕੁੱਟੀਆਂ ਪੁਲਿਸ ਨੇ ਚੰਗੀਆਂ, ਬਈ ਤੁਹਾਡੇ ਕੋਲ ਹੈ ਕਿ ਇਹਨਾਂ ਕੋਲ ਹੈ? ਫਾਇਰ ਤੇ ਹੋਇਆ ਇਹ ਤਾਂ ਸਾਰਿਆਂ ਸੁਣਿਆ, ਪਰ ਉਹ ਕਹਿੰਦੇ ਜੀ ਇਹਨਾਂ ਕੀਤਾ, ਉਹ ਕਹਿੰਦੇ ਜੀ ਇਹਨਾਂ ਕੀਤਾ, ਪਤਾ ਲੱਗੇ ਇਹਨੇ ਕੀਤਾ ਕਿੰਨੇ, ਜਿਹਨੇ ਕੀਤਾ ਸੀ ਉਹ ਵੱਧ ਰੌਲਾ ਪਾਈ ਜਾਵੇ, ਉਹ ਮੈਂ ਨੀ ਕੀਤਾ ਜੀ, ਸਾਨੂੰ ਮਾਰ ਦੇਣ ਲੱਗੇ ਇਹਨਾਂ ਨੇ ਕੀਤਾ ਸੀ। ਪੁਲਿਸ ਨੂੰ ਪਤਾ ਨਾ ਲੱਗੇ ਸੱਚ ਕਿੱਥੇ ਹੈ। ਉਹ ਹਾਲ ਸਾਧ ਸੰਗਤ ਜੀ ਹੁਣ ਬਹੁਤ ਸਾਰੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਆਪਣਾ ਹੋ ਗਿਆ, ਇਹ ਨੀ ਪਤਾ ਲੱਗਦਾ ਇਹਨਾਂ ਚੋਂ ਸੱਚ ਕਿੱਥੇ ਹੈ। ਪਰ ਸੱਚ ਵਾਸਤੇ ਕੁਝ ਪ੍ਰਮਾਣ ਲੈਣੇ ਪੈਂਦੇ ਆ, ਜਦੋਂ ਨਿਰਣੇ ਦੀ ਗੱਲ ਆਵੇਗੀ ਸਾਧ ਸੰਗਤ ਜੀ, ਉਦੋਂ ਅਸੀਂ ਜਿੱਥੇ ਸੰਤ ਜਰਨੈਲ ਸਿੰਘ ਜੀ ਖਲੋਤੇ ਦਿਸਣਗੇ ਦਸਮ ਦਾ ਹੁਕਮਨਾਮਾ ਲੈਂਦੇ, ਉਦੋਂ ਫਿਰ ਸਾਨੂੰ ਉਹਨਾਂ ਵੱਲੇ ਦੇਖਣਾ ਪਵੇਗਾ। ਬਾਕੀ ਵੀ ਸਭ ਸਤਿਕਾਰਯੋਗ ਹੋਣਗੇ, ਪਰ ਜਦੋਂ ਉਹਨਾਂ ਕੋਲ ਗੁਰਬਾਣੀ ਵੀ ਹੈ, ਉਹਨਾਂ ਕੋਲ ਕੁਰਬਾਨੀ ਵੀ ਹੈ, ਉਹਨਾਂ ਨੂੰ ਆਪਾਂ ਸਾਰੇ ਮੰਨਦੇ ਹਾਂ। ਕਿਸੇ ਵਿੱਚ ਇੰਨੀ ਜ਼ਰੂਰਤ ਨਹੀਂ ਵੀ ਸੰਤ ਜਰਨੈਲ ਸਿੰਘ ਉਹਨਾਂ ਨੂੰ ਵੀ ਗਲਤ ਕਹਿ ਦੇ, ਕਹਿਣ ਵਾਲਿਆਂ ਦਾ ਮੈਨੂੰ ਪਤਾ ਨਹੀਂ ਅਗਲੇ ਸਮੇਂ 'ਚ ਕੀ ਕਹਿਣਗੇ ਆਪਣੀ ਗੱਲ ਨੂੰ ਸਿੱਧ ਕਰਨ ਲਈ, ਪਰ ਜੇ ਉਹ ਪ੍ਰਮਾਣ ਸਾਡੇ ਕੋਲ ਹੈ ਫਿਰ ਸਾਧ ਸੰਗਤ ਜੀ ਰੌਲਾ ਨਹੀਂ। ਪਰ ਫਿਰ ਵੀ ਜੇ ਵਿਚਾਰਾਂ ਕਰਨੀਆਂ ਤੇ ਵਿਚਾਰ ਕੀਤੀ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਦਸਮ ਗ੍ਰੰਥ ਪ੍ਰਕਾਸ਼ ਹੋਏ, ਚੇਤੇ ਰੱਖਣਾ। ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਾਟਾ ਤਿਆਰ ਕਰਦੇ ਆ। ਗਲਤੀ ਕੀਤੀ ਵਾਲਾ ਬੰਦਾ ਆਣ ਕੇ ਪੰਜਾਂ ਪਿਆਰਿਆਂ ਤੋਂ ਮਾਫੀ ਮੰਗਦਾ, ਪੰਜ ਪਿਆਰੇ ਨੂੰ ਕਹਿੰਦੇ ਤੇਰੀ ਭੁੱਲ ਅਸੀਂ ਬਖਸ਼ ਦਿੱਤੀ। ਕੌਣ ਭੁੱਲ ਬਖਸ਼ ਸਕਦਾ? ਭੁੱਲ ਗੁਰੂ ਬਖਸ਼ ਸਕਦਾ। ਤੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਉਸ ਵੇਲੇ ਪੰਥ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰੇ ਪੰਥ ਗੁਰੂ ਨੇ। ਤੇ ਇਹਦਾ ਅਰਥ ਇਹ ਨਹੀਂ ਵੀ ਗੁਰੂ 12 ਹੋ ਗਏ, ਵੀ ਗੁਰੂ ਗ੍ਰੰਥ ਸਾਹਿਬ ਜੀ ਸੀ ਤੇ ਉਦੋਂ ਅੱਗੇ ਪੰਜ ਪਿਆਰੇ ਕਿੱਦਾਂ ਹੋ ਗਏ ਜੀ, ਇਹ ਫਿਰ 12 ਹੋ ਗਏ? ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਪਿਆਰਿਆਂ ਕੋਲ ਸਾਧਸੰਗ ਜੀ ਅਧਿਕਾਰ ਨੇ ਵੀ ਉਹ ਕਿਸੇ ਨੂੰ ਬਖਸ਼ ਸਕਦੇ ਆ, ਕਿਸੇ ਨੂੰ ਤਨਖਾਹ ਲਾ ਸਕਦੇ। ਉੱਥੇ ਗੁਰੂ 12 ਨਹੀਂ ਹੋ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਦਸਮ ਦੀ ਬਾਣੀ। ਜੇ ਅਸੀਂ ਦਸਮ ਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਤੇ ਦਸਵੇਂ ਪਾਤਸ਼ਾਹ ਜੀ ਦੇ ਬਚਨਾਂ ਦਾ ਸਿੱਖ ਕਿਵੇਂ ਨਿਰਾਦਰ ਕਰ ਸਕਦਾ? ਦੱਸੋ ਕਿਵੇਂ ਕਿਸੇ ਕੋਈ ਇੰਨਾ ਹੌਸਲਾ ਕਰੇਗਾ ਵੀ ਮੈਂ ਉਹ ਨਿਰਾਦਰ ਕਰ ਦੇਵਾਂ ਦਸਵੇਂ ਪਾਤਸ਼ਾਹ ਜੀ ਦੇ ਬਚਨਾਂ ਦਾ? ਜਿਨ੍ਹਾਂ ਦੀ ਬਾਣੀ ਪੜ੍ਹਨ ਤੇ ਹੀ ਅਮਰ ਦਾ ਬਾਟਾ ਤਿਆਰ ਹੋਵੇਗਾ। ਫਿਰ ਕੱਲ ਨੂੰ ਆਪਾਂ ਨੂੰ ਇਹ ਵੀ ਸਲਾਹ ਦਿੱਤੀ ਜਾਵੇਗੀ ਬਈ ਜਦੋਂ ਅਸੀਂ ਦਸਮ ਨੂੰ ਮੰਨਦੇ ਹੀ ਨਹੀਂ, ਉਹਨਾਂ ਨੇ ਤਾਂ ਕਹਿ ਦਿੱਤਾ ਵੀ ਅੰਮ੍ਰਿਤ ਛਕਾਉਣ ਵਰਗੀ ਘਟਨਾ ਘਟੀ ਕੋਈ ਨਹੀਂ, ਉਹਨਾਂ ਦੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਜਦੋਂ ਮਹਾਰਾਜ ਨੇ ਛਕਾਇਆ ਹੀ ਨਹੀਂ ਤਾਂ? ਪਰ ਜਿਨ੍ਹਾਂ ਨੂੰ ਪਤਾ ਵੀ ਛਕਾਇਆ, ਜਿਹੜੇ ਅੰਮ੍ਰਿਤ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਸਲਾਹ ਦਿੱਤੀ ਜਾਵੇਗੀ ਗੁਰਮੁਖੋ ਹੁਣ ਫਿਰ ਜਪਜੀ ਸਾਹਿਬ ਤੇ ਆਨੰਦ ਸਾਹਿਬ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕਰ ਲਓ। ਕੋਈ ਨਾ ਕੋਈ ਆਵੇਗੀ ਸਾਧ ਸੰਗਤ ਜੀ ਦਲੀਲ ਉਸ ਪਾਸਿਓਂ, ਪਰ ਗੁਰੂ ਕਿਰਪਾ ਕਰੇ ਜਿਹੜੇ ਸਿਧਾਂਤ ਆਪਣੇ ਸਦੀਆਂ ਤੋਂ ਚੱਲੇ ਆਉਂਦੇ ਸਾਧ ਸੰਗਤ ਜੀ, ਉਹਨਾਂ ਨੂੰ ਇਕਦਮ ਕਦੀ ਨਹੀਂ ਤੋੜਿਆ ਜਾ ਸਕਦਾ, ਵਿਚਾਰਾਂ ਕਰ ਲੈਣ ਜਿੱਥੇ ਮਰਜ਼ੀ ਗੁਰਮੁਖ। ਬਹੁਤ ਸਾਲ ਪਹਿਲਾਂ ਤੁਸੀਂ ਪੜ੍ਹਿਆ ਹੋਵੇਗਾ ਇੱਕ ਡਬਈ ਤੋਂ ਇੱਕ ਗੁਰਮੁਖ ਨੇ ਸਾਧ ਸੰਗਤ ਜੀ 1 ਕਰੋੜ ਰੁਪਈਆ ਇਨਾਮ ਰੱਖ ਦਿੱਤਾ ਭਾਈ ਕੋਈ ਸਿੱਧ ਕਰਦਾ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਆ ਇਹ ਤੇ ਮੈਂ 1 ਕਰੋੜ ਰੁਪਈਆ ਦੇਵਾਂਗਾ। ਦਮਦਮੀ ਟਕਸਾਲ ਨੇ 20 ਅਗਸਤ ਦਾ ਉਹਨੂੰ ਟਾਈਮ ਦਿੱਤਾ ਸੀ ਵੀ 1 ਕਰੋੜ ਰੁਪਈਆ ਨਾਲ ਹੀ ਲਈ ਆਈ, ਅਸੀਂ ਸਿੱਧ ਨਾ ਕਰ ਸਕੇ, ਤੈਨੂੰ 2 ਕਰੋੜ ਦੇ ਕੇ ਭੇਜਾਂਗੇ ਪਰ ਤੂੰ 1 ਕਰੋੜ ਲੈ ਆਈ। ਆਇਆ ਨਹੀਂ ਸੀ, ਉਹ ਬਿਲਕੁਲ ਨਹੀਂ ਸੀ ਆਇਆ। ਅਕਾਲ ਤਖਤ ਸਾਹਿਬ ਤੇ ਸੱਦਿਆ ਸੀ, ਨਾਲੇ ਸੱਦਾ ਟਕਸਾਲ ਨੇ ਦਿੱਤਾ ਸੀ ਪਰ ਬੁਲਾਇਆ ਅਕਾਲ ਤਖਤ ਸਾਹਿਬ ਤੇ ਸੀ, ਆਇਆ ਨਹੀਂ ਸੀ ਉਹ। ਜੇ ਆਉਣਾ ਹੀ ਨਹੀਂ ਉਵੇਂ ਗੱਲ ਚੱਲੇ ਤੇ ਕਹਿਣਾ ਜੀ ਉੱਤਰ ਦੀਜਾ, ਰੋਸ ਨਾ ਕੀਜਿਆ ਉੱਤਰ ਦੀਜਾ। ਜੇ ਹੁਣ ਉੱਤਰ ਦੇਣ ਦਾ ਸਮਾਂ ਆਵੇ ਤੇ ਬੈਠ ਕੇ ਵਿਚਾਰ ਕਰ ਲੈਣੀ ਚਾਹੀਦੀ ਹੈ। ਇਧਰੋਂ ਸੱਦਾ ਆ ਗਿਆ ਡਾਕਟਰ ਬੰਤ ਸਿੰਘ ਹੋਣਾ ਵੱਲ, ਹਰਭਜਨ ਸਿੰਘ ਹੋਣਾ ਵੱਲੋਂ, ਉੱਥੇ ਸੰਤ ਸਮਾਜ ਨੇ ਸੱਦਾ ਦਿੱਤਾ ਸਾਧ ਸੰਗਤ ਜੀ ਅੰਮ੍ਰਿਤਸਰ ਉਸ ਦਿਨ। ਪਰ 1 ਮਹੀਨਾ ਅਸੀਂ ਉਹਨਾਂ ਨੂੰ ਉਡੀਕਾਂਗੇ ਵੀ ਸਾਨੂੰ ਕਿੱਥੇ ਸੱਦਦੇ ਆ 1 ਮਹੀਨਾ, ਤੇ ਮਹੀਨਾ ਬੀਤ ਜਾਣ ਤੋਂ ਬਾਅਦ ਉਹ ਕਹਿੰਦੇ ਫਿਰ 1 ਮਹੀਨਾ ਅਸੀਂ ਉਹਨਾਂ ਨੂੰ ਦੇਵਾਂਗੇ ਭਾਈ ਤੁਸੀਂ ਇੱਥੇ ਆ ਜਾਓ ਸਾਡੇ ਕੋਲ, ਤੇ ਜੇ ਉਹ ਵੀ ਨਾ ਸੱਦਣ ਤੇ ਸੱਦਿਆਂ ਆਉਣ ਵੀ ਨਾ ਤੇ ਫਿਰ ਪਿੱਛੇ ਕੀ ਦਿਮਾਗ ਕੰਮ ਕਰਦਾ? ਇਹ ਸੋਚ ਲੈਣਾ ਚਾਹੀਦਾ ਸਿਆਣੇ ਸਿੱਖਾਂ ਨੂੰ ਆਪਣੇ ਆਪ ਹੀ ਭਾਈ। ਉਵੇਂ ਉਹ ਗੱਲ ਕਰਨ ਤੇ ਕਹਿਣ ਰੋਸ ਨਾ ਕੀਜਿਆ ਉੱਤਰ ਦੀਜਾ, ਤੇ ਜਦੋਂ ਉੱਤਰ ਦੀ ਗੱਲ ਚੱਲੇ ਤੇ ਫਿਰ ਆਉਣ ਨਾ, ਫਿਰ ਨੀ ਸਾਧ ਸੰਗਤ ਜੀ ਗੱਲ ਦਾ ਨਿਰਣਾ ਹੁੰਦਾ। ਜੇ ਬਿਲਕੁਲ ਨਿਰਣਾ ਨਾ ਹੋਵੇ ਤੇ ਜਿੱਥੇ ਸੰਤ ਜਰਨੈਲ ਸਿੰਘ ਵਰਗੀ ਹਸਤੀ ਸਾਨੂੰ ਦਿਸ ਪੈਂਦੀ ਸਾਹਮਣੇ ਪ੍ਰਮਾਣ ਵਜੋਂ, ਫਿਰ ਦੂਜੇ ਪ੍ਰਮਾਣ ਦੀ ਮੈਂ ਨੀ ਲੋੜ ਸਮਝਦਾ ਆਪਣੀ ਮਤ ਅਨੁਸਾਰ। ਸੋ ਸਤਿਗੁਰੂ ਜੀ ਕਿਰਪਾ ਕਰਨ, ਏਦਾਂ ਦੀਆਂ ਮਹਾਨ ਹਸਤੀਆਂ ਨੂੰ ਆਪਾਂ ਇਹ ਬਚਿੱਤਰਨਾਥਕ ਦੀ ਕਥਾ ਦਸਮ ਦੀ ਤਾਬਿਆ ਬੈਠਿਆਂ ਕਰਦਿਆਂ ਦੇਖਿਆ ਤੇ ਫਿਰ ਕਿੰਤੂ ਪਰੰਤੂ ਸੁਣ ਕੇ ਸਾਡਾ ਮਨ ਡੋਲੇ, ਤੇ ਮੈਂ ਸਮਝਦਾ ਸਾਡੇ ਮਨ ਦੀ ਸਾਧ ਸੰਗਤ ਜੀ ਊਣਤਾਈ ਤੇ ਕਮਜ਼ੋਰੀ ਹੋ ਸਕਦੀ ਹੈ, ਹੋਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਪੰਥ ਕਲਗੀਆਂ ਵਾਲੇ ਦਾ ਇਹਦੇ ਵਿੱਚ ਦਫੇੜ ਨਾ ਪਵੇ, ਇਹ ਮੈਂ ਮਨੋਂ ਅਰਦਾਸ ਕਰਦਾ। ਜਿਨ੍ਹਾਂ ਨੂੰ ਗੁਰਮੁਖਾਂ ਨੂੰ ਕੋਈ ਸ਼ੰਕਾ ਵਿਚਾਰਾਂ ਕਰਨ, ਇੱਕ ਵਾਰ ਦੇ ਬੈਠਿਆ ਮਸਲਾ ਹੱਲ ਨਾ ਹੋਵੇ, ਦੂਸਰੀ ਵਾਰੀ ਬੈਠਣ, ਤੀਸਰੀ ਵਾਰੀ ਬੈਠਣ, ਆਖਿਰ ਬੈਠਿਆ ਸਾਧ ਸੰਗਤ ਜੀ ਮਸਲਾ ਹੱਲ ਹੋਵੇਗਾ। ਤੇ ਜਦੋਂ ਬੈਠ ਕੇ ਵਿਚਾਰ ਕਰ ਲਈ ਜਾਣੀ ਫਿਰ ਰੌਲੇ ਦੀ ਕੋਈ ਲੋੜ ਹੀ ਨਹੀਂ ਹੁੰਦੀ। ਹੁਣ ਇਹਨਾਂ ਇਹ ਗੁਰਮੁਖ ਜਿਨ੍ਹਾਂ ਨੇ ਜਿਨ੍ਹਾਂ ਦੀ ਇਹ ਸਾਧ ਸੰਗਤ ਜੀ ਰਿਲੀਜ਼ ਕੀਤੀ ਗਈ ਆ ਅੱਜ ਕਿਤਾਬ, ਇਹ ਆਉਣਗੇ ਇੱਥੇ, ਪ੍ਰਬੰਧ ਹੋ ਰਿਹਾ, ਸੈਮੀਨਾਰ ਕਰਵਾਇਆ ਜਾਵੇਗਾ ਤੇ ਖੁੱਲਾ ਸੱਦਾ ਸਾਰੇ ਵਿਦਵਾਨਾਂ ਨੂੰ ਦਿੱਤਾ ਜਾਵੇਗਾ ਭਾਈ ਜਿਹੜਾ ਇਹਨਾਂ ਨਾਲ ਮਰਜ਼ੀ ਆਣ ਕੇ ਜਿਸ ਤਰ੍ਹਾਂ ਦਾ ਮਰਜ਼ੀ ਦਸਮ ਤੇ ਵਿਚਾਰ ਕਰੇ ਤੇ ਬਿਲਕੁਲ ਉਹਦਾ ਦਲੀਲ ਨਾਲ ਜਵਾਬ ਦੇਣਗੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਹ ਪੰਥ ਵਿੱਚੋਂ ਫੁੱਟ ਸਾਧ ਸੰਗਤ ਜੀ ਮੁੱਕੇ, ਇਹ ਦੁਬਿਧਾ ਦਵੈਤ ਖਤਮ ਹੋਵੇ, ਇਹ ਮੇਰੀ ਅਰਦਾਸ ਬੇਨਤੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।